ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ ਸਬਦ ਸਾਧ ਨਾ ਆਇਓ ਮਰ ਜਨਮੈ ਵਾਰੋ ਵਾਰ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ ਸਬਦ ਸਾਧ ਨਾ ਆਇਓ ਮਰ ਜਨਮੈ ਵਾਰੋ ਵਾਰ ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸਹਿਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸੰਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਸੰਭੇ ਸਾਂਝੀ ਵਾਲਤਾ ਦੀ ਸਦਾ ਪ੍ਰਗਟ ਕਰਨ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਾਹਿਬ ਜੀ ਦੀ ਅਗੰਮੀ ਬਾਣੀ ਦਾ ਗਾਇਨ ਆਪ ਨੇ ਸਰਵਣ ਕੀਤਾ ਹੈ ਅਤੇ ਫਿਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਮੁਬਾਰਕ ਦਰ ਤੋਂ ਪ੍ਰਾਪਤ ਹੋਏ ਹੁਕਮਨਾਮਾ ਸਦਾਏ ਬਾਰਗਾਹ ਦਾ ਪਾਠ ਬੜੇ ਪ੍ਰੇਮ ਰਸ ਵਿੱਚ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਸ਼ਬਦ ਗੁਰੂ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਰੂਪੀ ਕਦਮਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਇੱਕ ਦਫ਼ਾ ਫਿਰ ਤੋਂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਵਡਹੰਸ ਕੀ ਵਾਰ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 592 ਅਤੇ 93 ਨੰਬਰ ਪਾਵਨ ਅੰਗ 'ਤੇ ਸੁਭਾਏਮਾਨ ਨੇ। ਵਡਹੰਸ ਕੀ ਵਾਰ ਦੀ ਇਹ 17ਵੀਂ ਪੌੜੀ ਹੈ ਅਤੇ ਪੌੜੀ ਦੇ ਨਾਲ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ, ਦੋ ਸਲੋਕ ਮਹਿਮਾ ਦੇ ਮਾਲਕ ਆਪ ਨਾਰਾਇਣ ਕਲਾਧਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਪਹਿਲੇ ਸਲੋਕ 'ਚ ਆਪ ਫੁਰਮਾਨ ਕਰਦੇ ਨੇ, ਗੁਰਮੁਖ ਸੇਵ ਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ, ਸ਼ਬਦੈ ਸਾਧ ਨਾ ਆਇਓ, ਮਰ ਜਨਮੈ ਵਾਰੋ ਵਾਰ। ਆਪ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਸੇਵਾ ਪ੍ਰਾਪਤ ਨਹੀਂ ਹੋਈ, ਗੁਰੂ ਦੀ ਸੇਵਾ ਨਹੀਂ ਕਰ ਸਕੇ, ਗੁਰੂ ਦੁਆਰਾ ਬਖਸ਼ੀ ਹੋਈ ਸੇਵਾ ਨਾਲ ਨਾਤਾ ਨਹੀਂ ਜੁੜਿਆ ਅਤੇ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਬਣ ਸਕਿਆ, ਦੋ ਚੀਜ਼ਾਂ ਮਹਾਰਾਜ ਨੇ ਇਸ ਪੰਗਤੀ 'ਚ ਆਖੀਆਂ ਨੇ। ਇੱਕ ਗੁਰੂ ਦੀ ਸੇਵਾ, ਗੁਰੂ ਨੂੰ ਸੇਵਣਾ, ਗੁਰੂ ਦਾ ਸਤਿਕਾਰ ਕਰਨਾ, ਗੁਰੂ ਦੇ ਬਚਨਾਂ ਨੂੰ ਪ੍ਰਵਾਨ ਕਰਨਾ, ਤਨ ਮਨ ਧਨ ਨਾਲ ਗੁਰੂ ਦੀ ਸੇਵਾ 'ਚ ਲੱਗ ਜਾਣਾ, ਅਤੇ ਦੂਜਾ ਪਰਮਾਤਮਾ ਦੇ ਨਾਮ ਨਾਲ ਪਿਆਰ ਪੈ ਜਾਣਾ। ਇਹ ਦੋ ਐਸੀਆਂ ਵੱਡੀਆਂ ਬਰਕਤਾਂ ਨੇ ਜਿਨ੍ਹਾਂ ਦੀ ਝੋਲੀ 'ਚ ਪਈਆਂ ਨੇ। ਉਹਨਾਂ ਵਿੱਚ ਤਾਂ ਪਰਮਾਤਮਾ 'ਚ ਫਰਕ ਨਹੀਂ ਰਹਿ ਗਿਆ। ਇਸ ਤਰ੍ਹਾਂ ਸਮਝੋ, ਜਿਨ੍ਹਾਂ ਦਰਿਆਵਾਂ ਵਿੱਚ ਪਾਣੀ ਹੈ ਅਤੇ ਰਵਾਨੀ ਹੈ, ਉਹ ਫਿਰ ਸਾਗਰ ਹੋ ਗਏ, ਉਹਨਾਂ 'ਚ ਤਾਂ ਸਾਗਰ 'ਚ ਫਰਕ ਨਹੀਂ ਰਹਿ ਗਿਆ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੈਸੇ ਮੈਂ ਅਰਜ਼ ਕਰਾਂ, ਭਾਈ ਲਹਿਣਾ ਜੀ ਦਾ ਜੀਵਨ ਆਪ ਵਿਚਾਰ ਕੇ ਦੇਖ ਸਕਦੇ ਹੋ। ਗੁਰੂ ਨਾਨਕ ਦੇਵ ਜੀ ਦੀ ਸੇਵਾ ਨੇ, ਪ੍ਰਭੂ ਨਾਮ ਦੇ ਪਿਆਰ ਨੇ ਐਸੀ ਮਹਾਨ ਬਰਕਤ ਬਣਾਈ ਜੋ ਸੰਸਾਰ ਵਿੱਚ ਹੋਰ ਕਿਧਰੇ ਦਿਖਾਈ ਨਹੀਂ ਪੈਂਦੀ, ਕੇਵਲ ਗੁਰੂ ਨਾਨਕ ਦੇਵ ਜੀ ਦੇ ਘਰ 'ਚ ਦਿਖਾਈ ਪੈਂਦੀ। ਧਨ ਸੇਵਾ, ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ। ਇਸ ਸੇਵਾ ਦੀ ਵਡਿਆਈ ਸੰਸਾਰ ਵਿੱਚ ਜੇ ਕਿਧਰੇ ਦਿਖਾਈ ਪੈਂਦੀ ਹੈ ਤਾਂ ਇਹ ਗੱਲ ਫਖਰ ਨਾਲ ਕਹਿ ਸਕਦੇ ਹਾਂ ਕਿ ਐਸਾ ਘਰ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਜਿੱਥੇ ਸੇਵਕ ਨੂੰ ਵਡਿਆਈ ਪ੍ਰਾਪਤ ਹੋਈ, ਨਾਮ ਨਾਲ ਪ੍ਰੇਮ ਬਣ ਗਿਆ ਅਤੇ ਆਪ ਦੇ ਜਨਮ ਮਰਨ ਵਿੱਚ ਕੀ ਆਉਣਾ, ਉਹ ਦੂਜਿਆਂ ਦਾ ਵੀ ਜਨਮ ਮਰਨ ਕੱਟਦੇ ਹੋਏ ਦਿਖਾਈ ਪਏ। ਸੇਵਾ ਦੀ ਐਸੀ ਵਡਿਆਈ ਹੈ ਜਿੱਥੇ ਆਪ ਬੈਠੇ ਹੋ ਇਸ ਅਸਥਾਨ ਦੀ ਵੀ ਵਡਿਆਈ ਹੈ। ਮਹਾਰਾਜ ਨੇ ਬੋਲ ਬਾਣੀ ਚਾਖੇ ਨੇ, ਡਿੱਠੇ ਸਭੇ ਥਾਂਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਇਸ ਗੱਲ ਨੂੰ ਮਹਿਸੂਸ ਕਰਦਿਆਂ ਵੀ ਸੰਸਾਰ ਦਾ ਮਨੁੱਖ ਆਨੰਦਿਤ ਹੁੰਦਾ ਹੈ, ਖਾਸ ਕਰਕੇ ਸਿੱਖ ਆਨੰਦਿਤ ਹੁੰਦਾ ਹੈ ਕਿ ਹੁਣੇ ਹੁਣੇ ਪਿਛਲੇ ਦਿਨੀ ਜਿਹੜੀ ਸੰਸਾਰ ਦੀ ਵਰਲਡ ਬੁੱਕ ਹੈ ਉਸ ਵਿੱਚ ਮੋਸਟ ਵਿਜ਼ਿਟਿੰਗ ਅਸਥਾਨ ਦਾ ਸਨਮਾਨ ਸ੍ਰੀ ਦਰਬਾਰ ਸਾਹਿਬ ਨੂੰ ਪ੍ਰਾਪਤ ਹੋਇਆ। ਬਈ ਜਿੱਥੇ ਸਭ ਤੋਂ ਜ਼ਿਆਦਾ ਯਾਤਰੀ ਦਰਸ਼ਨ ਕਰਨ ਵਾਸਤੇ ਆਏ, ਮੋਸਟ ਵਿਜ਼ਿਟਿਡ ਸਥਾਨ ਸ੍ਰੀ ਦਰਬਾਰ ਸਾਹਿਬ। ਫਿਰ ਮੈਂ ਅਰਜ਼ ਕਰਾਂ, ਸਾਡੇ ਦੇਸ਼ ਵਿੱਚ ਸਾਫ਼ ਸਫਾਈ ਦਾ ਜੋ ਅਭਿਆਨ ਸ਼ੁਰੂ ਕੀਤਾ ਗਿਆ ਉਸ ਵਿੱਚ ਵੀ ਸਭ ਤੋਂ ਸੰਸਾਰ ਦਾ ਸਾਫ਼ ਅਸਥਾਨ ਜਿੱਥੇ ਮੈਲ ਕੋਈ ਨਹੀਂ, ਡਸਟ ਕੋਈ ਨਹੀਂ, ਗਰਦ ਕੋਈ ਨਹੀਂ, ਪਵਿੱਤਰਤਾ ਹੀ ਪਵਿੱਤਰਤਾ ਹੈ, ਉਹ ਸਨਮਾਨ ਵੀ ਸ੍ਰੀ ਦਰਬਾਰ ਸਾਹਿਬ ਨੂੰ ਪ੍ਰਾਪਤ ਹੋਇਆ। ਇੱਥੇ ਨਾ ਕੋਈ ਅਪਵਿੱਤਰਤਾ ਹੈ ਅਤੇ ਨਾ ਇੱਥੋਂ ਵਰਗਾ ਕਿਧਰੇ ਹੋਰ ਕੋਈ ਸੀਸ ਝੁਕਾਉਂਦਾ ਹੋਇਆ ਦਿਖਾਈ ਪਿਆ। ਠੀਕ ਹੈ, ਬਾਕੀ ਅਸਥਾਨ ਨੇ, ਹੈਰੀਟੇਜ ਨੇ, ਉਹਨਾਂ ਦਾ ਮਨੁੱਖੀ ਜਗਤ ਵਿੱਚ ਬੜਾ ਕਸ਼ਿਸ਼ ਵਾਲਾ ਥਾਂ ਹੈ, ਪਰ ਉੱਥੇ ਕੋਈ ਜਾਂਦਾ ਹੈ ਬਿਲਡਿੰਗ ਦੇਖਣ ਵਾਸਤੇ? ਜੈਸੇ ਸਾਡੇ ਦੇਸ਼ ਵਿੱਚ ਆਗਰਾ ਤਾਜ ਮਹਿਲ ਹੈ, ਲੋਕ ਦੇਖਣ ਵਾਸਤੇ ਜਾਂਦੇ ਨੇ ਇਮਾਰਤ, ਉੱਥੋਂ ਕੋਈ ਅਧਿਆਤਮਕ ਉਪਦੇਸ਼ ਅਤੇ ਸੰਦੇਸ਼ ਲੈ ਕੇ ਕੋਈ ਨਹੀਂ ਆਉਂਦਾ। ਕੋਈ ਆਈਫਨ ਟਾਵਰ ਦੇਖਣ ਲਈ ਜਾਂਦਾ, ਕੋਈ ਸਟੈਚੂ ਆਫ ਲਿਬਰਟੀ ਦੇਖਣ ਲਈ ਜਾਂਦਾ ਹੈ। ਵੱਖ ਵੱਖ ਦੁਨੀਆ ਦੇ ਇਹ ਵਿਜ਼ਿਟਿੰਗ ਪਲੇਸ ਨੇ, ਇੱਥੇ ਯਾਤਰੀ ਜਾਂਦੇ ਨੇ, ਦਰਸ਼ਕ ਜਾਂਦੇ ਨੇ, ਪਰ ਸ੍ਰੀ ਦਰਬਾਰ ਸਾਹਿਬ ਦੀ ਇਹ ਮਹਿਮਾ ਹੈ, ਵਡਿਆਈ ਹੈ, ਇੱਥੇ ਸੇਵਾ ਅਤੇ ਸਿਮਰਨ ਹੈ। ਜਿਹੜਾ ਇੱਥੇ ਆਉਂਦਾ ਸੰਸਾਰ ਵਿੱਚ ਇਹੋ ਜਿਹੀ ਇਮਾਰਤ ਵੀ ਕਿਧਰੇ ਨਹੀਂ ਅਤੇ ਇਹੋ ਜਿਹੀ ਅੰਮ੍ਰਿਤ ਬਾਣੀ ਵੀ ਕਿਧਰੇ ਨਹੀਂ। ਜੋ ਬਾਣੀ, ਜੋ ਬਰਕਤ ਸ੍ਰੀ ਦਰਬਾਰ ਸਾਹਿਬ ਵਿੱਚ ਬਰਸਦੀ ਹੋਈ ਦਿਖਾਈ ਪੈ ਰਹੀ, ਸਾਰਾ ਜਗਤ, ਕੁਝ ਸਾਲ ਪਹਿਲੇ ਵੀ ਇਹ ਨੈੱਟ 'ਤੇ ਚੱਲੀ ਸੀ ਵਿਚਾਰ ਬਈ ਯੂ ਮਸਟ ਵਾਂਟ ਟੂ ਸੀ ਬਿਫੋਰ ਯੂ ਡਾਈ। ਦੁਨੀਆ ਦਾ ਕੋਈ ਐਸਾ ਥਾਂ ਹੋਵੇ ਜਿਸ ਨੂੰ ਤੁਸੀਂ ਮਰਨ ਤੋਂ ਪਹਿਲਾਂ ਇੱਕ ਦਫ਼ਾ ਦੇਖਣਾ ਚਾਹੁੰਦੇ ਹੋ, ਦਰਸ਼ਨ ਕਰਨਾ ਚਾਹੁੰਦੇ ਹੋ, ਔਰ ਉਹ ਕੇਵਲ ਪੰਜਾਬ 'ਚ ਨਹੀਂ ਚੱਲਿਆ ਸੀ, ਕੇਵਲ ਹਿੰਦੁਸਤਾਨ 'ਚ ਹੀ ਨਹੀਂ ਚੱਲਿਆ ਸੀ, ਸਾਰੀ ਦੁਨੀਆ ਦੇ ਦੇਸ਼ਾਂ ਵਿੱਚ ਚੱਲਿਆ। ਔਰ ਪ੍ਰਸੰਨਤਾ ਦੀ ਗੱਲ ਹੈ, ਕੋਈ ਦੁਨੀਆ ਦੇ 90% ਲੋਕ ਜਿਸ ਥਾਂ ਨੂੰ ਆਪਣੇ ਨੇਤਰਾਂ ਵਿੱਚ ਮਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵਸਾਉਣਾ ਚਾਹੁੰਦੇ ਨੇ, ਉਹ ਸ੍ਰੀ ਹਰਿਮੰਦਰ ਸਾਹਿਬ ਹੈ। ਸਾਰੀ ਦੁਨੀਆ ਦਰਸ਼ਨ ਕਰਨਾ ਚਾਹੁੰਦੀ ਅਤੇ ਸਿੱਖ ਦੇ ਅਤੇ ਪ੍ਰਾਣਾਂ ਦੀ ਤੜਪ ਹੈ। ਆਨ ਸ਼ਾਨ ਅਤੇ ਇਮਾਨ ਦਾ ਮਰਕਜ਼ ਹੈ, ਇਸ ਲਈ ਸਿੱਖ ਭਾਵੇਂ ਕਿਤੇ ਖੜ੍ਹਾ ਹੋਵੇ, ਤਖ਼ਤ ਸਾਹਿਬਾਨ 'ਤੇ ਖੜ੍ਹਾ ਹੋਵੇ, ਸ੍ਰੀ ਨਨਕਾਣਾ ਸਾਹਿਬ ਖੜ੍ਹਾ ਹੋਵੇ, ਪੰਜਾ ਸਾਹਿਬ ਖੜ੍ਹਾ ਹੋਵੇ, ਅਤੇ ਜੋ ਦਾਨ ਵਿੱਚ ਮੰਗਦਾ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਦਰਸ਼ਨਾਂ ਦੀ ਮੰਗ ਕਰਦਾ। ਇਹ ਵਡਿਆਈ ਇੱਥੇ ਸੇਵਾ ਅਤੇ ਸਿਮਰਨ ਦੀ ਹੈ। ਜਿਨ੍ਹਾਂ ਨੂੰ ਸੇਵਾ ਮਿਲਦੀ ਹੈ, ਸਿਮਰਨ ਮਿਲਦਾ, ਉਹਨਾਂ ਦਾ ਜੀਵਨ ਸੁਭਾਗਾ ਹੋ ਜਾਂਦਾ, ਪਰ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ, ਗੁਰਮੁਖ ਸੇਵ ਨਾ ਕੀਨੀ ਆ, ਇਹਦਾ ਉਚਾਰਨ ਦਾ ਵੀ ਖਿਆਲ ਰੱਖਣਾ ਪੈਂਦਾ। ਇੱਥੇ ਐੜੇ ਦੇ ਕੰਨੇ 'ਤੇ ਬਿੰਦਾ ਰਹਿਤ ਉਚਾਰਨ ਹੈ, ਸਤਿਗੁਰ ਸੇਵ ਨਾ ਕੀਨੀ ਆ, ਮੂਲ ਸ਼ਬਦ ਕੀਨੀ ਹੈ ਅਤੇ ਐੜੇ ਕੰਨਾਂ ਇਹਦੇ ਲਮਕਾ ਵਾਸਤੇ। ਸਤਿਗੁਰ ਸੇਵ ਨ ਕੀਨੀ ਆ, ਹਰ ਨਾਮ ਨਾ ਲੱਗੋ ਪਿਆਰ। ਜਿਨ੍ਹਾਂ ਮਨੁੱਖਾਂ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ, ਵੈਸੇ ਸਾਡਾ ਹਿਰਦਾ ਪਿਆਰ ਬਿਨਾਂ ਰਹਿ ਨਹੀਂ ਸਕਦਾ। ਸਾਧ ਸੰਗ ਇਹ ਪਿਆਰ ਦਾ ਮਰਕਜ਼ ਹੈ ਅਤੇ ਪਿਆਰ ਪ੍ਰਾਪਤੀ ਇਸ ਦੀ ਖਾਹਿਸ਼ ਹੈ। ਹੁਣ ਇਹ ਗੱਲ ਵੱਖਰੀ ਹੈ ਬਈ ਕੋਈ ਮਨੁੱਖ ਆਪਣੀ ਜ਼ਮੀਨ ਨਾਲ ਹੀ ਪਿਆਰ ਕਰਨ ਲੱਗ ਪੈਂਦਾ, ਉੱਥੇ ਹੀ ਉਲਝਿਆ ਰਹਿ ਜਾਂਦਾ। ਭੂਮੀਆਂ ਭੂਮ ਉੱਪਰ ਨਿੱਤ ਲੁੱਝੈ, ਕੋਈ ਪਦਾਰਥਾਂ ਨਾਲ ਪਿਆਰ ਪਾ ਲੈਂਦਾ, ਕੋਈ ਸੰਸਾਰ 'ਤੇ ਦੇਖਣ ਵਿੱਚ ਆਇਆ ਹੈ ਉਹਨਾਂ ਨੇ ਕੁੱਤਿਆਂ ਬਿੱਲੀਆਂ ਨਾਲ ਹੀ ਪਿਆਰ ਪਾਇਆ। ਇਹ ਯੂਰਪੀਨ ਮੁਲਕ ਪੱਛਮੀ ਮੁਲਕਾਂ 'ਚ ਆਏ ਦੇਣੇ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਕੋਈ ਮਨੁੱਖ ਆਪਣੀ ਸਾਰੀ ਪ੍ਰਾਪਰਟੀ ਮਿਲੀਅਨ ਮਿਲੀਅਨ ਪਾਉਂਡਸ ਉਹ ਬਿੱਲੀਆਂ ਦੇ ਨਾਮ ਕਰਾ ਕੇ ਮਰ ਜਾਂਦੇ ਨੇ। ਬਿੱਲੀ ਨਾਲ ਹੀ ਪਿਆਰ ਹੈਗਾ। ਮੈਂ ਅਰਜ਼ ਕਰਨਾ ਚਾਹੁੰਦਾ, ਪਿਆਰ ਤਕਸੀਨ ਜ਼ਰੂਰ ਦਿੰਦਾ ਹੈ ਪਰ ਪਿਆਰ ਮੁਕਤੀ ਪ੍ਰਦਾਨ ਕਰੇ, ਬਰਕਤ ਪ੍ਰਦਾਨ ਕਰੇ, ਪਰਮਾਤਮਾ ਮਈ ਬਣਾ ਦੇਵੇ। ਇਹ ਪਿਆਰ ਪਰਮਾਤਮਾ ਦਾ ਹੀ ਪਿਆਰ ਹੈ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਆ। ਇਹ ਪਿਆਰ ਵਡਭਾਗਿਆ ਨੂੰ ਪ੍ਰਾਪਤ ਹੁੰਦਾ। ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀ। ਇਹ ਵਡਭਾਗਿਆ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਦੀ ਸੇਵਾ, ਗੁਰ ਸੇਵਾ ਤਪਾਂ ਸਿਰ ਤਪਸਾ ਵਡਭਾਗਿਆ ਨੂੰ ਪ੍ਰਾਪਤ ਹੁੰਦੀ ਹੈ, ਪਰ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ, ਪ੍ਰੇਮ ਨਹੀਂ ਲੱਗਦਾ, ਉਹਨਾਂ ਨੂੰ ਨਾਮ ਦਾ ਰਸ ਵੀ ਪ੍ਰਾਪਤ ਨਹੀਂ ਆਉਂਦਾ। ਉਹ ਬਾਰ ਬਾਰ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਬੜੇ ਗਹਿਰੇ ਬੋਲ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਆਖੇ ਨੇ। ਆਓ ਇਹਨਾਂ ਪਾਵਨ ਬਚਨਾਂ ਦਾ ਪਾਠ, ਇਹ ਬੰਦਗੀ ਹੈ ਬਾਣੀ ਦਾ ਪਾਠ ਕਰਨਾ, ਇਹ ਸਾਧਨਾ ਹੈ, ਪ੍ਰਸਤਿਸ਼ ਹੈ। ਇਸ ਵਰਗਾ ਨਾ ਕੋਈ ਤੀਰਥ ਹੈ, ਨਾ ਕੋਈ ਦਾਨ ਹੈ, ਨਾ ਕੋਈ ਗਿਆਨ ਹੈ, ਅਤੇ ਮੈਂ ਅਰਜ਼ ਕਰਾਂ ਨਾ ਕੋਈ ਪ੍ਰਸਤਿਸ਼ ਹੈ। ਇਹ ਸਭ ਤੋਂ ਵੱਡੀ ਬੰਦਗੀ ਹੈ ਕੋਈ ਬਾਣੀ ਦਾ ਪਾਠ ਕਰਨਾ ਪ੍ਰਾਪਤ ਕਰ ਲਵੇ। ਤਾਂ ਹੀ ਤਾਂ ਅਸੀਂ ਰੋਜ਼ ਅਰਦਾਸ ਵਿੱਚ, ਜਦ ਮੈਂ ਅਰਦਾਸ ਦੇ ਬੋਲਾਂ ਨੂੰ ਵਿਚਾਰਦਾ ਹਾਂ ਨਾ, ਅਤੇ ਮਨ ਸਮਾਧੀ ਵਰਗੀ ਅਵਸਥਾ ਪ੍ਰਾਪਤ ਕਰਦਾ। ਜਦੋਂ ਦਸ ਗੁਰੂ ਜਾਮਿਆਂ ਦਾ ਨਾਮ ਸਿੱਖ ਸ਼ਰਧਾ ਅਨੁਸਾਰ ਲੈ ਲੈਂਦਾ ਹੈ ਨਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਨਾਨਕ ਲਈ ਧਿਆਏ ਤੋਂ ਕਹਿ ਕੇ ਸਭ ਥਾਈਂ ਹੋਏ ਸਹਾਏ, ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਅਤੇ ਉਹਨਾਂ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਇਹ ਬੋਲ ਆਖੇ ਜਾਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਬੜੀ ਵੱਡੀ ਬੰਦਗੀ, ਇਹ ਬੜੀ ਵੱਡੀ ਪਦਵੀ ਹੈ, ਇਸ ਵਰਗੀ ਹੋਰ ਘਾਲਣਾ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਦੀਦਾਰ ਹੋ ਜਾਏ, ਪਾਠ ਕਰਨਾ ਹੋਰ ਗੱਲ ਹੈ ਪਰ ਦੀਦਾਰ ਕਰਨਾ ਹੋਰ ਗੱਲ ਹੈਗੀ। ਦੀਦਾਰ ਕਰਨਾ ਮਹਾਰਾਜ ਦੇ ਸਾਰੇ ਮੁਬਾਰਕ ਅੱਖਰਾਂ ਦਾ ਦੀਦਾਰ ਹੋਵੇ ਅਤੇ ਅਰਥ ਬੋਧ ਹੋਵੇ, ਇਹ ਬੰਦ ਬੰਦ ਕਟਵਾਉਣ ਜੈਸੀ ਗੱਲ ਹੀ ਹੈਗੀ ਹੈ, ਘੱਟ ਨਹੀਂ। ਚਰਖੜੀਆਂ 'ਤੇ ਚੜ੍ਹਨ ਜੈਸੀ ਗੱਲ ਹੈਗੀ ਹੈ। ਤੁਸੀਂ ਸਾਰੇ ਸਿੱਖ ਜਗਤ ਵਿੱਚ ਲੱਭੋਗੇ ਅਤੇ ਜਿਨ੍ਹਾਂ ਨੇ ਵਾਕਈ ਦੀਦਾਰ ਕੀਤਾ ਹੈ ਉਹ ਪੋਟਿਆਂ 'ਤੇ ਗਿਣੇ ਜਾਣਗੇ। ਮੈਂ ਅਰਜ਼ ਕਰਨਾ ਚਾਹੁੰਦਾ, ਜ਼ਿਆਦਾ ਨਹੀਂ ਮਿਲਣਗੇ, ਇਸ ਲਈ ਇਹ ਵੱਡੀ ਪ੍ਰੇਰਨਾਮਈ ਬੋਲ ਵੀ ਹੈ, ਇਹ ਵੱਡੀ ਸੱਚਾਈ ਵੀ ਬਿਆਨ ਕਰਦੇ ਨੇ ਔਰ ਇਹ ਵੱਡਾ ਰਸ ਪ੍ਰਦਾਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੜੀ ਬਰਕਤ ਹੈ। ਆਓ ਇਹਨਾਂ ਪਾਵਨ ਬਚਨਾਂ ਦਾ ਪਾਠ ਸਰਵਣ ਕਰੀਏ। ਅਤੇ ਅਖਰੀ ਅਰਥ ਵਿਚਾਰ ਸਕੀਏ ਐਸੀ ਸਾਹਿਬ ਜੀ ਦੀ ਇਨਾਇਤ ਪ੍ਰਾਪਤ ਹੋਵੇ। ਪੇਸ਼ਤਰ ਇੱਕ ਦਫ਼ਾ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਦਫ਼ਾ ਫਿਰ ਆਖੋ ਜੀ ਗੁਰੂ ਰਾਮਦਾਸ ਵਰਗਾ ਹੋਰ ਕੋਈ ਨਹੀਂ। ਤਾਂ ਹੀ ਤਾਂ ਬੋਲ ਆਏ ਨੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਮਹਾਰਾਜ ਆਪ ਵੀ ਸਵਰੇ ਹੋਏ ਨੇ ਅਤੇ ਉਹਨਾਂ ਦੇ ਇਸ ਪਾਵਨ ਅਸਥਾਨ 'ਤੇ ਜਿਹੜਾ ਸ਼ਰਧਾ ਨਾਲ ਸਜਦਾ ਕਰਦਾ, ਸੇਵਾ ਕਰਦਾ, ਵਡਭਾਗਿਆਂ ਨੂੰ ਸੇਵਾ ਮਿਲਦੀ, ਉਹਨਾਂ ਨੂੰ ਵੀ ਗੁਰੂ ਰਾਮਦਾਸ ਮਹਾਰਾਜ ਸਵਾਰ ਦਿੰਦੇ ਨੇ। ਉਹਨਾਂ ਦੀਆਂ ਕੁਲਾਂ ਤਰ ਜਾਂਦੀਆਂ, ਪੀੜ੍ਹੀਆਂ ਦਾ ਕਲਿਆਣ ਹੋ ਜਾਂਦਾ ਹੈ। ਇਸ ਲਈ ਫਿਰ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਗੁਰਮੁਖ ਸੇਵਨਾ ਕੀਨੀਆਂ, ਹਰ ਨਾਮ ਨਾ ਲੱਗੋ ਪਿਆਰ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਵਡਹੰਸ ਕੀ ਵਾਰ ਵਿੱਚ 17ਵੀਂ ਪੌੜੀ ਹੈ। ਜਿਵੇਂ ਮੈਂ ਪਹਿਲੇ ਗੁਜ਼ਾਰਿਸ਼ ਕੀਤੀ, ਵਡਹੰਸ ਰਾਗ ਕਮਾਜ ਥਾਟ ਦਾ ਸੰਪੂਰਨ ਰਾਗ, ਇਸ ਨੂੰ ਦਿਨ ਦਾ ਦੇਸ਼ ਵੀ ਕਹਿੰਦੇ ਨੇ। ਦੁਪਹਿਰੇ ਵੀ ਗਾਇਆ ਜਾਂਦਾ, ਰਾਤੀ ਵੀ ਗਾਇਆ ਜਾ ਸਕਦਾ। ਇਸ ਵਿੱਚ ਨਿਸ਼ਾਦ ਦੋਵੇਂ ਹੀ ਲੱਗ ਜਾਂਦੇ। ਬੜਾ ਮਿਠਾਸਮਈ ਰਾਗ ਹੈ ਅਤੇ ਵੈਸੇ ਵਡਹੰਸ ਦੇ ਸ਼ਬਦੀ ਅਰਥ ਹੁੰਦੇ ਨੇ ਵਿਵੇਕੀ ਮਨੁੱਖ, ਸਮਝਦਾਰ, ਸਿਆਣਾ, ਚੇਤਨਾ ਨਾਲ ਭਰਿਆ ਹੈ। ਨਾਮ ਰੱਤੇ ਵਡਹੰਸ ਹੈ ਮਹਾਰਾਜ ਦੇ ਬੋਲ ਨੇ। ਮੈਂ ਜਾਣਿਆ ਵਡਹੰਸ ਹੈ ਮਹਾਰਾਜ ਜੀ ਦੇ ਅਗੰਮੀ ਬੋਲ ਨੇ। ਖੈਰ, ਵਕਤ ਦਾ ਤਕਾਜ਼ਾ ਹੈ। ਸਾਹਿਬ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਨੂੰ ਦੇਖਦਾ ਗੁਰਮੁਖ ਬਣ ਕੇ ਜਿਨ੍ਹਾਂ ਨੇ ਸੇਵਾ ਕੀਤੀ, ਨਾਮ ਨਾਲ ਪਿਆਰ ਬਣਾਇਆ, ਪਰ ਉਹਨਾਂ ਨੂੰ ਵੀ ਦੇਖਦੇ ਹਾਂ ਜਿਨ੍ਹਾਂ ਨੇ ਗੁਰਮੁਖ ਬਣ ਕੇ ਸੇਵਾ ਨਹੀਂ ਕੀਤੀ ਤੇ ਨਾਮ ਨਾਲ ਉਹਨਾਂ ਦਾ ਪਿਆਰ ਵੀ ਨਹੀਂ ਬਣਿਆ।
ਸਬਦੈ ਸਾਧ ਨਾ ਆਇਓ, ਮਰ ਜਨਮੈ ਵਾਰੋ ਵਾਰ।
ਉਹਨਾਂ ਨੂੰ ਸ਼ਬਦ ਦਾ ਸਵਾਦ ਰਸ ਪ੍ਰਾਪਤ ਨਹੀਂ ਆਉਂਦਾ। ਇਹ ਰਸ ਐਸਾ ਹੈ ਜਿਸ ਬਾਰੇ ਸਾਹਿਬ ਕਹਿੰਦੇ ਨੇ, ਇਸ ਰਸ ਨੂੰ ਮਾਣਿਆ ਤਾਂ ਜਾ ਸਕਦਾ ਹੈ ਪਰ ਬਿਆਨਿਆ ਨਹੀਂ ਜਾ ਸਕਦਾ। ਵਾਰ ਵਾਰ ਇਹ ਬੋਲ ਸਾਹਿਬ ਜੀ ਨੇ ਬਾਣੀ ਚ ਆਖੇ ਨੇ। ਫੁਰਮਾਨ ਕਰਦੇ ਹੋਏ ਕਹਿੰਦੇ ਨੇ ਬਿਸਮਨ ਬਿਸਮ ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੁੰਗਾ ਮੁਸਕਾਰ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਿਠਿਆਈ। ਇਹ ਬੋਲ ਮਹਾਰਾਜ ਨੇ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀ ਹੈ। ਗੁੰਗੇ ਕੋਲ ਜ਼ਬਾਨ ਹੁੰਦੀ ਨਹੀਂ ਹੈ, ਜਿਨ੍ਹਾਂ ਨੂੰ ਰਸ ਆ ਜਾਂਦਾ ਉਹਨਾਂ ਦੀ ਜ਼ਬਾਨ ਬਿਆਨ ਕਰਨ ਦੀ ਸਮਰੱਥਾ ਨਹੀਂ ਰੱਖਦੀ, ਬਿਆਨ ਕਰਨ ਤੋਂ ਬਾਹਰ ਆ। ਰੋਮ ਰੋਮ ਰਸ ਦਾ ਸਾਗਰ ਬਣ ਜਾਂਦਾ ਹੈ, ਸਾਹਿਬ ਫੁਰਮਾਨ ਕਰਦੇ ਨੇ, ਪਰ ਗੁਰਮੁਖ ਬਣ ਕੇ ਸੇਵਾ ਨਹੀਂ ਕੀਤੀ, ਨਾਮ ਨਾਲ ਪਿਆਰ ਨਹੀਂ ਲੱਗਿਆ, ਇਸ ਕਰਕੇ ਸ਼ਬਦ ਦੇ ਸਾਧ ਤੋਂ ਵਾਂਝੇ ਰਹਿ ਗਏ ਅਤੇ ਵਾਰ ਵਾਰ ਜੰਮਦੇ ਮਰਦੇ ਰਹੇ, ਮੁੜ ਮੁੜ ਜੰਮਣ ਮਰਨ ਵਿੱਚ ਪਏ ਰਹੇ।
ਮਨਮੁਖ ਅੰਧ ਨਾ ਚੇਤਈ, ਕਿਤ ਆਇਆ ਸਹਿਸਾਰ।
ਇਹ ਅੰਧ ਸ਼ਬਦ ਮਹਾਰਾਜ ਨੇ ਵਰਤਿਆ, ਬਈ ਮਨਮੁਖ ਅੰਧ ਨੇ। ਜਿਵੇਂ ਮੂਰਖਤਾ ਨੂੰ ਤਿੰਨ ਹਿੱਸਿਆਂ 'ਚ ਤਕਸੀਮ ਕਰਦੇ ਨੇ, ਬਈ ਇੱਕ ਮੂਰਖ ਹੈ, ਇੱਕ ਮੂਰਖ ਅੰਧ ਹੈ ਅਤੇ ਇੱਕ ਮੂਰਖ ਘੋਰ ਵੀ ਹੈਗਾ। ਮੂਰਖ ਤੋਂ ਮੁਰਾਦ ਬਈ ਸਮਝਦਾ ਨਹੀਂ ਹੈ ਗੱਲ, ਪਰ ਜੇ ਕੋਈ ਸਮਝਾਵੇ, ਯਤਨ ਕਰੇ, ਆਖੇ ਤਾਂ ਫਿਰ ਸਮਝ ਜਾਂਦਾ। ਆਪ ਨੂੰ ਸਮਝ ਨਹੀਂ ਹੈ ਪਰ ਸਮਝਾਇਆ ਸਮਝ ਗਿਆ। ਤੇ ਮੂਰਖ ਅੰਧ ਆਖਾਂਗੇ ਬਈ ਸਮਝਾਉਂਦੇ ਰਹੋ ਤੇ ਸਮਝਦਾ ਹੀ ਕੋਈ ਨਹੀਂ, ਬਾਰ ਬਾਰ ਆਖੀ ਜਾਓ ਨਹੀਂ ਸਮਝਦਾ, ਗੱਲ ਲੱਗਦੀ ਕੋਈ ਨਹੀਂ, ਤੇ ਕੋਰ ਮੂਰਖ ਉਸਨੂੰ ਆਖਾਂਗੇ ਬਈ ਜੇ ਐਸੇ ਮਨੁੱਖ ਨੂੰ ਚੰਗੀ ਗੱਲ ਸਮਝਾਓ ਨਾ ਤੇ ਅੱਗੋਂ ਮਾਰਨ ਤੇ ਆ ਜਾਏਗਾ, ਮਾਰਨ ਪੈ ਜਾਏ, ਸਮਝਦਾ ਵੀ ਨਹੀਂ ਹੈ ਸਗੋਂ ਮਾਰਨ ਪੈਂਦਾ ਹੈ। ਮਹਾਰਾਜ ਨੇ ਇੱਥੇ ਮਨਮੁਖਤਾਈ ਦੀ ਅੰਧਤਾ ਦਾ ਜ਼ਿਕਰ ਕੀਤਾ। ਮਨਮੁਖ ਅੰਧ ਨਾ ਚੇਤਈ, ਚੇਤ ਸ਼ਬਦ ਹੈ ਤੇ ਈੜੀ ਬਿਹਾਰੀ ਇਸਦਾ ਪਛੇਤਰ ਹੈਗਾ, ਚੇਤਣਾ ਸ਼ਬਦ ਹੈ ਚੇਤ, ਤਈ ਸ਼ਬਦ ਨਹੀਂ ਕੋਈ, ਚੇਤਈ ਅੰਧ ਮਨਮੁਖ। ਇਤਨਾ ਭਿਆਨਕ ਮਨਮੁਖਤਾ ਨਾਲ ਭਰਿਆ, ਮਨ ਦੀ ਮਰਜ਼ੀ ਕਰਦਾ, ਗੱਲ ਨੂੰ ਸਮਝਦਾ ਹੀ ਨਹੀਂ ਹੈ, ਤੇ ਫਿਰ ਕਿਤ ਆਇਆ ਸੰਸਾਰ, ਇਹਦਾ ਸੰਸਾਰ ਤੇ ਜਨਮ ਲੈਣ ਦਾ ਲਾਭ ਹੀ ਕੀ ਹੋਇਆ ਜੇ ਨਾ ਗੁਰੂ ਦੀ ਸੇਵਾ ਕੀਤੀ ਤੇ ਨਾ ਨਾਮ ਨਾਲ ਪਿਆਰ ਲੱਗ ਸਕਿਆ।
ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ।
ਪਰਮਾਤਮਾ ਦੀ ਮਿਹਰ ਦੀ ਨਜ਼ਰ ਜਿਨ੍ਹਾਂ ਤੇ ਬਣ ਜਾਏ, ਸ੍ਰੀ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ, ਕਹਿੰਦੇ ਨੇ ਜਿਨ੍ਹਾਂ ਤੇ ਕਰਤਾ ਪੁਰਖ ਮਿਹਰ ਦੀ ਨਜ਼ਰ ਕਰੇ ਉਹ ਗੁਰੂ ਦੁਆਰਾ ਗੁਰਮੁਖ ਬਣ ਕੇ ਤੇ ਸੰਸਾਰ ਦੇ ਬੇਰਸਾ ਸਾਗਰ ਹੈ, ਸੇਵਾ ਤੋਂ ਹੀਣਾ ਦੁੱਖਾਂ ਦਾ ਸਾਗਰ ਹੈ, ਨਾਮ ਦੇ ਪ੍ਰੇਮ ਤੋਂ ਬਿਨਾਂ ਜਨਮ ਮਰਨ ਦਾ ਸਾਗਰ ਹੈ। ਨਾਮ ਨਾਲ ਜੁੜ ਕੇ ਗੁਰੂ ਦੀ ਮਿਹਰ ਸਦਕਾ ਉਹ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ।
ਮਹਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹੇ ਪਿਆਸ।
ਇਸ ਸੰਸਾਰ ਤੇ ਸਤਿਗੁਰ ਜਾਗਦਾ ਹੈ, ਦਿਓ ਗੁਰੂ ਜਾਗਦਾ ਹੈ, ਤੇ ਜਾਗਦਾ ਹੋਇਆ ਹੀ ਸੁੱਤੇ ਨੂੰ ਜਗਾ ਸਕਦਾ। ਦੋ ਡਾਕਟਰ ਹੋਣ, ਬੇਸ਼ੱਕ ਫਿਲੋਸਫਰ ਹੋਣ, ਬੜੇ ਵੱਡੇ ਸਿਆਣਪ ਦੇ ਮਾਲਕ ਹੋਵਣ, ਪਰ ਜੇ ਸੁੱਤੇ ਰਹਿਣ ਤੇ ਸਾਰੀ ਸਿਆਣਪ ਸੁੱਤੀ ਰਹੇਗੀ। ਰਾਜਾ ਰਾਜ ਸਿੰਘਾਸਣ ਦਾ ਮਾਲਕ ਹੋਵੇ, ਉਸਦੀ ਜ਼ਬਾਨ ਤੋਂ ਨਿਕਲਿਆ ਇੱਕ ਇੱਕ ਬੋਲ ਕਾਨੂੰਨ ਬਣ ਜਾਂਦਾ ਹੋਵੇ, ਸਾਰੀਆਂ ਸੈਨਾਵਾਂ ਸਿਪਾ ਸਲਾਰ ਉਸਦੇ ਇੱਕ ਬੋਲ ਤੇ ਪ੍ਰਾਣ ਭੇਟ ਕਰ ਸਕਦੇ ਹੋਣ, ਨਿਸ਼ਾਵਰ ਕਰ ਸਕਦੇ ਹੋਣ, ਪਰ ਜੇ ਉਹ ਰਾਜਾ ਸ਼ਹਿਨਸ਼ਾਹ ਸੁੱਤਾ ਹੀ ਰਹਿ ਜਾਏ ਤੇ ਫਿਰ ਉਸਦੀ ਰਾਜ ਸੱਤਾ ਵੀ ਸੁੱਤੀ ਰਹਿ ਜਾਏ। ਉਸਦੇ ਬੋਲ, ਉਸਦੀ ਗਿਆਨ ਦੀ ਸਮਰੱਥਾ, ਸਮਝ ਦੀ ਸਮਰੱਥਾ ਸਭ ਸੁੱਤੀ ਰਹੇਗੀ। ਇਸ ਲਈ ਸੰਸਾਰ ਤੇ ਬੜੇ ਲੋਕ ਸੁੱਤੇ ਹੋਏ ਨੇ, ਇੱਕ ਸਰੀਰ ਦਾ ਸੋਣਾ ਹੈ, ਇੱਕ ਮਨ ਦਾ ਸੋਣਾ ਹੈ। ਮਹਾਰਾਜ ਨੇ ਬੋਲ ਵੀ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ ਮਨ ਸੋਇਆ ਮਾਇਆ ਬਿਸਮਾਦ, ਰਸਨਾ ਸੋਈ ਲੋਭ ਮਿੱਠੇ ਸਾਧ। ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ, ਮੁਸਨਹਾਰ ਪੰਚ ਬਟਵਾੜੇ ਸੋਨੇ ਨਗਰ ਪੜੇ ਠੱਗ ਹਾਰੇ। ਸੁੱਤਿਆਂ ਸਾਰੀਆਂ ਸ਼ਕਤੀਆਂ ਸੁੱਤਿਆਂ ਰਹਿੰਦੀਆਂ, ਇਸ ਲਈ ਜਾਗਦਾ ਤਾਂ ਗੁਰੂ ਹੈ ਤੇ ਜਗਾਉਂਦਾ ਹੈ। ਜਿਤਨੀ ਦੇਰ ਤੱਕ ਜਾਗ੍ਰਤੀ ਨਾ ਆਵੇ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ। ਮੋਹ ਪਦਾਰਥ ਦਾ, ਤ੍ਰਿਸ਼ਨਾ ਪਦਾਰਥ ਦੀ ਕਸ਼ਿਸ਼, ਇਸ ਵਿੱਚ ਸਾਰਾ ਜਗਤ ਸੁੱਤਾ ਹੋਇਆ। ਮਹਾਰਾਜ ਨੇ ਇੱਕ ਮਨੁੱਖ ਦਾ ਜ਼ਿਕਰ ਨਹੀਂ ਕੀਤਾ, ਹੋਰ ਜਗ ਸੂਤਾ ਮੋਹ ਪਿਆਸ, ਮੋਹ ਵਿੱਚ ਤੇ ਸੰਸਾਰ ਦੀ ਤ੍ਰਿਸ਼ਨਾ ਵਿੱਚ ਸੁੱਤਾ ਪਿਆ ਹੈ। ਜਿਤਨੀ ਦੇਰ ਜਾਗ੍ਰਤੀ ਨਾ ਆਵੇ, ਉਤਨੀ ਦੇਰ ਘਰ ਵਿੱਚ ਹੀ ਸਭ ਕੁਝ ਹੋਵੇ ਤੇ ਬੋਧ ਨਹੀਂ ਆਉਂਦਾ, ਬਲਕਿ ਕਈ ਦਫ਼ਾ ਮਨੁੱਖ ਵਿਰੋਧੀ ਬਣ ਜਾਂਦਾ। ਇੱਕ ਦੋ ਉਦਾਹਰਣਾਂ ਮੈਂ ਆਪ ਜੀ ਦੇ ਨਜ਼ਰ ਕਰਨੀਆਂ ਚਾਹੁੰਦਾ, ਬੜੇ ਧਿਆਨਪੂਰਵਕ ਸਰਵਣ ਕਰਨਾ। ਹੁਣ ਜੇ ਗੌਰ ਨਾਲ ਦੇਖੀਏ ਤੇ ਤ੍ਰੇਤੇ ਦੇ ਮਹਾਨ ਪੂਜਨੀਕ ਅਵਤਾਰੀ ਪੁਰਸ਼ ਸ਼੍ਰੀ ਰਾਮ, ਜਿਨ੍ਹਾਂ ਦਾ ਨਾਮ ਲੈਣ ਨਾਲ ਵੀ ਬੜਿਆਂ ਦੀ ਸਮਾਧੀ ਲੱਗ ਜਾਂਦੀ, ਜਿਨ੍ਹਾਂ ਦੇ ਚਰਨ ਧੂੜ ਪੈਣ ਨਾਲ ਅਹਿਲਿਆ ਪੱਥਰ ਬਣੀ ਹੋਈ ਚੇਤਨਾ ਵਿੱਚ ਆ ਜਾਂਦੀ। ਦਰਅਸਲ ਅਚੇਤ ਹੋਣਾ ਪੱਥਰ ਹੋਣਾ ਹੀ, ਸੋ ਜਾਣਾ, ਕੋਈ ਹੋਸ਼ੋ ਹਵਾਸ ਨਹੀਂ। ਉਹਨਾਂ ਦੇ ਕਦਮਾਂ ਦੀ ਖਾਕ ਦੀ ਬਰਕਤ ਸਦਕਾ ਪੱਥਰ ਬਣੀ ਅਹਿਲਿਆ ਫਿਰ ਚੇਤਨਤਾ ਵਿੱਚ ਆ ਗਈ। ਉਹਨਾਂ ਦਾ ਨਾਮ ਪੱਥਰਾਂ 'ਤੇ ਲਿਖਿਆ ਗਿਆ ਅਤੇ ਉਹ ਪੱਥਰ ਸਾਗਰ 'ਤੇ ਤਰਨ ਲੱਗ ਪਏ ਸਨ। ਇਹ ਨਾਮ ਦੀ ਵਡਿਆਈ ਹੈ, ਉਹਨਾਂ ਦੇ ਨਾਮ ਦੀ ਬਰਕਤ। ਪਰ ਮੈਂ ਗੁਜ਼ਾਰਿਸ਼ ਕਰਾਂ, ਉਹਨਾਂ ਦੇ ਘਰ ਵਿੱਚ ਹੀ ਹੈ ਮਾਤਾ ਕੈਕੇਈ, ਬੇਹੋਸ਼ ਪਈ ਹੋਈ ਹੈ, ਰਾਜ ਦੇ ਮੋਹ ਦੀ ਪਿਆਸ ਵਿੱਚ ਸੁੱਤੀ ਪਈ ਹੈ, ਰਾਜ ਪਕੜ ਵਿੱਚ ਸੁੱਤੀ ਪਈ ਹੈ। ਅਤੇ ਸ਼੍ਰੀ ਰਾਮ ਵਾਸਤੇ ਉਹ ਅਚੇਤ ਅਵਸਥਾ ਦੀ ਮਾਲਕ ਕੈਕੇਈ 14 ਸਾਲ ਦਾ ਲੰਬਾ ਬਨਵਾਸ ਤਜਵੀਜ਼ ਕਰਾ ਰਹੀ, 14 ਸਾਲ ਦਾ ਮਹਾਨ ਦੁਖੀ ਬਨਵਾਸ, ਦੁੱਖ ਦੇਣ ਵਾਲਾ ਬਨਵਾਸ ਮੰਗਦੀ ਪਈ ਹੈ, ਔਰ ਮੰਗਿਆ ਹੀ ਨਹੀਂ, ਦਿਵਾ ਕੇ ਛੱਡਿਆ ਹੈ, ਘਰ ਵਿੱਚ ਹੀ ਹੈ। ਰਿਸ਼ਤਾ ਤਾਂ ਮਾਂ ਪੁੱਤਰ ਦਾ ਹੀ ਹੈ, ਦਸ਼ਰਥ ਦੀ ਸੁਪਤਨੀ ਹੈ ਮਾਤਾ ਕੈਕੇਈ, ਪਰ ਜਾਗ੍ਰਤੀ ਕੋਈ ਨਹੀਂ, ਸਮਝ ਕੋਈ ਨਹੀਂ, ਇਸ ਕਰਕੇ ਸੁੱਤੇ ਹੋਣ ਕਰਕੇ ਜਿਨ੍ਹਾਂ ਦੇ ਕਦਮਾਂ ਦੀ ਖਾਕ ਪੱਥਰਾਂ ਨੂੰ ਚੇਤਨ ਕਰ ਦਿੰਦੀ ਹੈ, ਉਹਨਾਂ ਨੂੰ ਆਪਣੇ ਘਰ ਵਿੱਚੋਂ ਕੱਢਦੀ ਪਈ ਔਰ 14 ਸਾਲ ਦਾ ਬਨਵਾਸ ਦਿਵਾਇਆ। ਫਿਰ ਦੁਆਪਰ ਦੇ ਅਵਤਾਰੀ ਪੁਰਸ਼ ਨੇ ਸ਼੍ਰੀ ਕ੍ਰਿਸ਼ਨ, ਮਹਾਨ ਪੂਜਨੀਕ ਪੁਰਸ਼ ਨੇ, ਇਸ ਦੇਸ਼ ਦੇ ਅਵਤਾਰ ਨੇ ਸ਼੍ਰੀ ਕ੍ਰਿਸ਼ਨ, ਉਹਨਾਂ ਦਾ ਸੱਕਾ ਮਾਮਾ ਹੈ ਕੰਸ। ਦੋ ਵਾਰੀ ਮਾਂ ਮਾਂ ਆਖੀਏ ਨਾ ਤੇ ਇੱਕ ਵਾਰੀ ਮਾਮਾ ਸ਼ਬਦ ਬਣਦਾ ਹੈ, ਮਾਂ ਨਾਲੋਂ ਵੀ ਜ਼ਿਆਦਾ ਮਮਤਾ ਲੁਟਾਉਣ ਵਾਲਾ ਰਿਸ਼ਤਾ। ਪਰ ਕੀਤਾ ਕੀ ਜਾਏ, ਆਪਣੇ ਪਦਾਰਥਾਂ ਦੇ ਮੋਹ ਵਿੱਚ ਸੁੱਤਾ ਪਿਆ, ਸਿੰਘਾਸਣ ਦੇ ਮੋਹ ਵਿੱਚ ਸੁੱਤਾ ਪਿਆ, ਸੈਨਾਵਾਂ ਦੇ ਬਲ ਕਰਕੇ ਇਸ ਅਗਿਆਨਤਾ ਵਿੱਚ ਸੁੱਤਾ ਪਿਆ। ਸ਼੍ਰੀ ਕ੍ਰਿਸ਼ਨ ਦਾ ਸਭ ਤੋਂ ਵੱਡਾ ਦੁਸ਼ਮਣ ਲੱਭਣ ਆਵੇ ਤੇ ਕੰਸ ਲੱਭੇਗਾ, ਉਸ ਵਰਗਾ ਹੋਰ ਕੋਈ ਨਹੀਂ ਲੱਭੇਗਾ। ਫਿਰ ਦੂਰ ਕਿਉਂ ਜਾਈਏ, ਕਾਰਨ ਕੀ ਹੈ? ਜਗ ਸੁੱਤਾ ਮੋਹੇ ਪਿਆ, ਸੁੱਤਾ ਹੋਇਆ ਮਨੁੱਖ ਨੁਕਸਾਨ ਕਰਦਾ ਜੋ ਆਤਮਕ ਜਗਤ ਆਤਮਤਲ 'ਤੇ ਸੁੱਤਾ ਹੋਇਆ। ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨੀ ਚਾਹੀ, ਮਹਾਨ ਗੁਰਸਿੱਖਾਂ ਦਾ ਭਿਆਨਕਤਾ ਅਪਣਾ ਕੇ ਕਤਲ ਕਰਨਾ ਚਾਹਿਆ, ਮੈਂ ਅਰਜ਼ ਕਰਾਂ ਸੁੱਤੇ ਹੋਏ ਲੋਕ ਨੇ, ਜਾਗ੍ਰਤੀ ਚਾਹੀਦੀ। ਜੇ ਕੋਈ ਸੁੱਤਾ ਹੋਇਆ ਸਿੰਘਾਸਣ 'ਤੇ ਬੈਠਾ ਹੋਵੇ ਤਾਂ ਉਹ ਸਿਵਾਏ ਦੁੱਖਾਂ ਦੇ ਹੋਰ ਕੁਛ ਨਹੀਂ ਦੇ ਸਕਦਾ। ਮਾਮੂਲੀ ਗੱਲ ਹੈ, ਜੇ ਟ੍ਰੇਨ ਦਾ ਡਰਾਈਵਰ ਸੌ ਜਾਏ ਤਾਂ ਫਿਰ ਸਵਾਰੀਆਂ ਦਾ ਕੀ ਹਾਲ ਹੋਵੇਗਾ? ਅਤੇ ਵੱਡੇ ਵੱਡੇ ਰਾਜਨੇਤਾ ਮੋਹ ਵਿੱਚ, ਪਦਵੀਆਂ ਵਿੱਚ, ਉਹਨਾਂ ਦੀ ਪਕੜ ਵਿੱਚ ਸੁੱਤੇ ਰਹਿਣਗੇ ਅਤੇ ਫਿਰ ਦੇਸ਼ ਦਾ ਰੱਬ ਹੀ ਮਾਲਕ ਹੋਵੇ, ਫਿਰ ਐਸੇ ਦੇਸ਼ ਨੂੰ ਬਚਾਉਣਾ ਔਖਾ ਹੋਵੇਗਾ। ਈ ਚੁਨੀ ਅਰਕਾਨ ਦੌਲਤ ਮੁਲਕ ਵੀਰਾਂ ਏ ਸ਼ਬਦ, ਜਨਾਬ ਸ਼ੇਖ ਸਾਦੀ ਸਾਹਿਬ ਦੇ ਬੋਲ ਨੇ, ਗੁਰ ਗਮੀਰੋ ਸਗ ਵਜ਼ੀਰੋ, ਮੂਸ ਦੀਵਾਂ ਮੇਂ ਸਵਦ, ਦੁਸਦੇ ਮੁਹਾਫਿਜ਼ ਬਦ ਬਹੀ ਖਾ, ਸ਼ੈਤਾਨ ਨਾਜ਼ਮ ਮੇਂ ਸਵਦ, ਜਾਦ ਜਾਹਦ ਖਰਸ ਨਾਸੀ ਬੂਮ ਆਲਮ ਮੇਂ ਸਵਦ, ਈ ਚੁਨੀ ਅਰਕਾਨ ਦੌਲਤ ਮੁਲਕ ਵੀਰਾਂ ਮੇਂ ਸਵਦ। ਸਾਰਾ ਦੇਸ਼ ਨੇਸ ਤੋਂ ਨਾਬੂਦ ਹੋ ਜਾਏ, ਇਹ ਕਿਉਂ? ਮੁਲਕ ਦੇ ਟੁਕੜੇ ਹੋਏ, ਸੱਤਾ ਦੇ ਸਿੰਘਾਸਣ 'ਤੇ ਸੁੱਤੇ ਹੋਏ ਲੋਕਾਂ ਕਰਕੇ। ਸੁੱਤੇ ਹੋਏ ਮਨੁੱਖ ਨਿਆਂ ਨਹੀਂ ਕਰ ਸਕਦੇ, ਚੀਫ ਜਸਟਿਸ ਸੁੱਤਾ ਹੋਵੇ ਕੀ ਨਿਆਂ ਦੇਵੇਗਾ? ਅਦਾਲਤ ਦਾ ਮੈਜਿਸਟ੍ਰੇਟ ਜੱਜ ਸੁੱਤਾ ਹੋਇਆ ਹੋਵੇ, ਫੈਸਲੇ ਜਾਗਰਤ ਲੋਕ ਕਰ ਸਕਦੇ ਨੇ, ਸੁੱਤੇ ਹੋਏ ਲੋਕ ਨਹੀਂ ਕਰ ਸਕਦੇ। ਦੂਰ ਕਿਉਂ ਜਾਈਏ, ਚਾਰ ਗੁਰੂ ਜਾਮਿਆਂ ਦਾ ਦਰਸ਼ਨ ਮਿਲਿਆ ਬਾਬਾ ਪ੍ਰਿਥੀ ਚੰਦ ਨੂੰ, ਚਾਰ ਗੁਰੂ ਜਾਮਿਆਂ, ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਨਾਨਾ ਜੀ। ਇਸ ਤੋਂ ਵੱਡੀ ਬਰਕਤ ਹੋਰ ਕੀ ਹੋ ਸਕਦੀ। ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ, ਗੁਰੂ ਅਮਰਦਾਸ ਉਹਨਾਂ ਦੇ ਨਾਨਾ ਜੀ, ਗੁਰੂ ਰਾਮਦਾਸ ਉਹਨਾਂ ਦੇ ਪਿਤਾ ਜੀ। ਖੇਲ ਮਿਲੀ ਗੋਦ ਗੁਰੂ ਅਮਰਦਾਸ ਦੀ ਵੀ, ਪਰ ਨਹੀਂ ਜਾਗ ਸਕੇ, ਨਹੀਂ ਚੇਤਨਤਾ ਆ ਸਕੀ, ਤੇ ਪਿਤਾ ਨੂੰ ਸਾਹਮਣੇ ਕੌੜੇ ਬੋਲ ਬੋਲਦੇ ਰਹੇ ਬਾਬਾ ਪ੍ਰਿਥੀ ਚੰਦ। ਅਨਰਥ ਹੋ ਜਾਂਦਾ, ਅਨਰਥ ਹੋ ਜਾਂਦਾ ਜ਼ਿੰਦਗੀ 'ਚ ਜੇ ਇਹ ਆਤਮ ਜਾਗਰਤੀ ਨਸੀਬ ਨਾ ਹੋਵੇ। ਕਿਸੇ ਵੀ ਪਦਵੀ ਨਾਲ ਨਿਆਏ ਨਹੀਂ ਕੀਤਾ ਜਾ ਸਕਦਾ ਜੇ ਉਸ ਪਦਵੀ 'ਤੇ ਬੈਠਣ ਵਾਲਾ ਆਤਮ ਜਾਗਰਤੀ ਦਾ ਮਾਲਕ ਨਾ ਹੋਵੇ, ਫਿਰ ਨਹੀਂ ਨਿਆਂ ਹੋ ਸਕਦਾ। ਫਿਰ ਰਾਜਾ ਨਿਆਂ ਕਰੇ ਹੱਥ ਹੋਏ, ਕਹੇ ਖੁਦਾਏ ਨਾ ਮਾਨੇ ਕੋਈ, ਅਤੇ ਭਰਾਤਾ ਦੇ ਰੂਪ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ। ਨਾਨੇ ਦੇ ਬੋਲਣ ਨਾਲ ਵੀ ਨਹੀਂ ਜਾਗੇ, ਪਿਤਾ ਦੇ ਬੋਲਣ ਨਾਲ ਵੀ ਨਹੀਂ ਜਾਗੇ, ਭਰਾਤਾ ਦੇ ਬੋਲਣ ਨਾਲ ਵੀ ਨਹੀਂ ਜਾਗੇ, ਅਤੇ ਫਿਰ ਸਾਰੇ ਹੀ ਰਿਸ਼ਤੇ ਬਣੇ, ਨਾਨੇ ਦਾ ਵੀ, ਪਿਤਾ ਦਾ ਵੀ, ਭਰਾ ਦਾ ਵੀ, ਅਤੇ ਪੁੱਤਰ ਦਾ ਵੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਤੀਜੇ ਨੇ, ਅਤੇ ਪੁੱਤਰ ਦਾ ਹੀ ਰਿਸ਼ਤਾ ਹੋਇਆ। ਇਹਨਾਂ ਚਾਰ ਗੁਰੂ ਜਾਮਿਆਂ ਦਾ ਦਰਸ਼ਨ ਹੋਣ ਦੇ ਬਾਵਜੂਦ ਵੀ ਜਾਗਰਤੀ ਨਾ ਹੋਣ ਕਰਕੇ ਬਾਬਾ ਪ੍ਰਿਥੀ ਚੰਦ ਲਾਭ ਨਹੀਂ ਲੈ ਸਕੇ। ਮਹਾਰਾਜ ਕਹਿੰਦੇ ਨੇ ਬਿਲਕੁਲ ਇਸ ਤਰ੍ਹਾਂ ਹੀ ਹੈ ਸਾਧ ਸੰਗਤ। ਅਸੀਂ ਸ੍ਰੀ ਹਰਿਮੰਦਰ ਸਾਹਿਬ ਬੈਠੀਏ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨਾਂ 'ਚ ਬੈਠੀਏ, ਪਰ ਜੇ ਸੇਵਾ ਨਾ ਮਿਲੇ, ਨਾਮ ਨਾਲ ਪਿਆਰ ਨਾ ਬਣੇ, ਫਿਰ ਜਾਗਰਤੀ ਤੋਂ ਵਾਂਝੇ ਰਹਿ ਜਾਵਾਂਗੇ, ਅਤੇ ਹੋ ਸਕਦਾ ਸਾਡਾ ਹਾਲ ਪ੍ਰਿਥੀ ਚੰਦ ਨਾਲੋਂ ਵੀ ਭੈੜਾ ਹੋ ਜਾਵੇ, ਸਾਡਾ ਹਾਲ ਕੰਸ ਨਾਲੋਂ ਵੀ ਭੈੜਾ ਹੋਵੇ, ਸਾਡਾ ਹਾਲ ਕੈਕਈ ਨਾਲੋਂ ਵੀ ਭੈੜਾ ਹੋਵੇ। ਕਾਰਨ ਕੀ ਹੈ? ਜਾਗਰਤੀ ਬਿਨਾਂ ਖੇਡ ਨਹੀਂ ਬਣਦੀ। ਮਹਾਰਾਜ ਕਹਿੰਦੇ ਨੇ ਜਗਾਉਣ ਵਾਲਾ ਅਤੇ ਜਾਗਦਾ ਹੋਇਆ ਇੱਕੋ ਗੁਰੂ ਹੈ, ਅਤੇ ਉਸ ਗੁਰੂ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਨਾਲ ਜੁੜਨ ਤੋਂ ਬਿਨਾਂ ਸਾਰਾ ਜਗਤ ਮੋਹ ਆਦਿਕ ਪਿਆਸ ਵਿੱਚ ਸੁੱਤਾ ਹੋਇਆ ਹੈ।
ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣ ਤਾਸ।
ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦਾ ਬਚਨ ਮੰਨਦੇ ਨੇ, ਉਹ ਮਾਰੇ ਬਹੁ ਵਚਨ ਹੈ ਜਾਗਨ ਸੇ, ਉਹ ਜਾਗ ਜਾਂਦੇ ਨੇ, ਉਹਨਾਂ ਨੂੰ ਜਾਗਰਤੀ ਮਿਲਦੀ ਹੈ। ਬੜੇ ਮਹਾਂਬੋਲ ਨੇ, ਸੱਚ ਨਾਮ ਗੁਣਤਾਸ। ਗੁਣਤਾਸ ਕਹੀਏ ਗੁਣਾਂ ਦਾ ਖਜ਼ਾਨਾ ਪਰਮਾਤਮਾ। ਪਰਮਾਤਮਾ ਦੇ ਸੱਚੇ ਨਾਮ ਦੀ ਬਰਕਤ ਸਦਕਾ ਨਾਮ ਜਪਣ ਵਾਲੇ ਜਾਗ ਜਾਂਦੇ ਨੇ, ਗੁਰੂ ਨਾਲ ਜੁੜਨ ਵਾਲੇ ਜਾਗ ਜਾਂਦੇ। ਮਹਾਰਾਜ ਨੇ ਬੋਲ ਵੀ ਬਾਣੀ ਚਾਖੇ ਨੇ। ਹੁਣ ਇੱਕ ਗੱਲ ਸਮਝ ਆ ਗਈ ਹੋਵੇਗੀ, ਬਈ ਅਚੇਤਪਣਾ ਦੁੱਖ ਦਾ ਲਖਾਇਕ ਹੈ, ਜਨਮ ਮਰਨ ਦਾ ਬਾਇਸ ਹੈ, ਅਤੇ ਜਾਗਰਤੀ ਸੁੱਖਾਂ ਦੀ ਦਾਤੀ ਹੈ, ਅਤੇ ਮੁਕਤ ਹੋਣ ਦਾ ਸਾਧਨ ਹੈ, ਅਤੇ ਫਿਰ ਹੋ ਸਕਦਾ ਕਿਸੇ ਵਡਭਾਗੇ ਮਨੁੱਖ ਦੇ ਮਨ 'ਚ ਸਵਾਲ ਆਵੇ ਜਾਗਿਆ ਕਿਵੇਂ, ਜਾਏ ਕਿਵੇਂ ਜਾਗੀਏ, ਤਾਂ ਇਹ ਵੀ ਮਹਾਰਾਜ ਨੇ ਬੋਲ ਆਪਣੀ ਬਾਣੀ 'ਚ ਆਖੇ ਨੇ। ਕਹਿੰਦੇ ਨੇ ਜਾਗਣਾ ਹੁੰਦਾ ਹੈ ਅੰਮ੍ਰਿਤ ਵੇਲੇ, ਜਾਗਣਾ ਸ਼ੁਰੂ ਕਰੀਏ ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੱਲਾਹੂ ਅੱਲਾਹੂ, ਰਾਮ ਰਾਮ ਰਾਮ, ਆਪਣੇ ਆਪਣੇ ਮਤ ਅਨੁਸਾਰ ਸਾਨੂੰ ਮਹਾਰਾਜ ਨੇ ਪਰਬ੍ਰਹਮ ਪਰਮੇਸ਼ਰ ਦੀ ਬਾਰਗਾਹ ਦੀ ਸਭ ਤੋਂ ਵੱਡੀ ਦਾਤ, ਮਹਾਂਦਾਤ, ਮਹਾਂਮੰਤਰ ਗੁਰਮੰਤਰ ਨਾਲ ਨਿਵਾਜਿਆ ਹੈ। ਅਸੀਂ ਇਹ ਜਪਣਾ, ਇਸ ਨਾਲ ਜਾਗਰਤੀ ਆ ਜਾਂਦੀ ਹੈ। ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ, ਉਸ ਗੁਣਾਂ ਦੇ ਸਾਗਰ, ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਜਿਹੜੇ ਗੁਰੂ ਦਾ ਸਤਿਕਾਰ ਕਰਦੇ ਨੇ ਉਹ ਜਾਗ ਜਾਂਦੇ ਹਨ।
ਮਨਮੁਖ ਅੰਧ ਨਾ ਚੇਤਨੀ, ਜਨਮ ਮਰ ਹੋਏ ਬਿਨਾਸ।
ਮਨਮੁਖ ਅਗਿਆਨਤਾ ਦੇ ਹਨੇਰੇ ਵਿੱਚ ਨੇ, ਅੰਧ ਮੂਰਖਤਾ ਅੰਧ ਮਨਮੁਖਤਾ ਕਰਕੇ ਉਹ ਇਹ ਚੇਤਨਤਾ ਜਾਗ੍ਰਤੀ ਪ੍ਰਾਪਤ ਨਹੀਂ ਕਰਦੇ ਤੇ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਇਸ ਤਰ੍ਹਾਂ ਉਹਨਾਂ ਦਾ ਨਾਸ਼ ਹੁੰਦਾ ਰਹਿੰਦਾ, ਬਰਬਾਦ ਤਬਾਹੋ ਬਰਬਾਦ ਨੇ ਅਸਤੋ ਨਾਬੂਦ ਹੋ ਜਾਂਦੇ ਹਨ।
ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ, ਜਿਨ ਕਉ ਧੁਰ ਪੂਰਬ ਲਿਖਿਆ।
ਜਿਨ੍ਹਾਂ ਦੇ ਮਸਤਕ ਤੇ ਪੂਰਬਲਾ ਲਿਖਿਆ ਲੇਖ ਪਿਆ ਹੈ, ਇਹ ਲੇਖ ਪ੍ਰਗਟ ਆਉਂਦਾ ਹੈ, ਫਿਰ ਉਹ ਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦਾ। ਗੁਰੂ ਦੀ ਬਰਕਤ ਰਾਹੀਂ ਗੁਰਮੁਖ ਤਿੰਨੀ ਨਾਮ ਧਿਆਇਆ, ਇਹ ਵੀ ਬਹੁ ਵਚਨ ਸ਼ਬਦ। ਉਹਨਾਂ ਗੁਰਮੁਖਾਂ ਨੇ ਨਾਮ ਨਾਲ ਨਾਤਾ ਜੋੜਿਆ, ਨਾਮ ਜਪਿਆ, ਜਿਨ ਕੋ ਤੁਰ ਪੂਰਬ ਲਿਖਿਆਸ, ਜਿਨ੍ਹਾਂ ਦਾ ਮੁੱਢ ਪੂਰਬਲਾ ਲੇਖ ਮੱਥੇ ਤੇ ਪ੍ਰਗਟ ਹੋਇਆ ਲਿਖਿਆ ਹੋਇਆ ਹੈ।
ਪੌੜੀ ਹਰ ਨਾਮ ਹਮਾਰਾ ਭੋਜਨ ਛੱਤੀਹ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਾਈ।
ਜੈਸੇ ਸੰਸਾਰ ਛੱਤੀ ਪ੍ਰਕਾਰ ਦੇ ਭੋਜਨਾਂ ਵਿੱਚ ਸਵਾਦਾਂ ਵਿੱਚ ਗੁਆਚਿਆ ਹੋਇਆ, ਮਨੁੱਖ ਨੂੰ ਚੀਜ਼ਾਂ ਦਾ ਸਵਾਦ ਪੈ ਜਾਂਦਾ। ਕੋਈ ਜ਼ਰੂਰੀ ਨਹੀਂ ਕਿ ਉਹ ਕੋਈ ਸਵਾਦਲਾ ਹੀ ਪਦਾਰਥ ਹੋਵੇ, ਕਈਆਂ ਨੂੰ ਮਿੱਟੀ ਖਾਣ ਦਾ ਹੀ ਸਵਾਦ ਪੈ ਜਾਂਦਾ, ਉਹ ਛੱਡ ਹੀ ਨਹੀਂ ਸਕਦੇ ਜੋ ਮਰਜ਼ੀ ਕਰਨ। ਕੌੜੀਆਂ ਬਦਬੂਦਾਰ ਚੀਜ਼ਾਂ ਦਾ ਸਵਾਦ ਪੈ ਜਾਂਦਾ, ਕੀੜੇ ਮਕੌੜੇ ਖਾਣ ਦਾ ਸਵਾਦ ਪੈ ਜਾਂਦਾ, ਛੱਡਦਾ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਜਿਵੇਂ ਭੋਜਨ ਦੇ ਪਿਆਰੇ ਨੂੰ ਛੱਤੀ ਪ੍ਰਕਾਰ ਦੇ ਭੋਜਨ ਚੰਗੇ ਲੱਗਦੇ ਨੇ, ਸਾਡੇ ਵਾਸਤੇ ਨਾਮ ਹੀ ਛੱਤੀ ਪ੍ਰਕਾਰ ਦਾ ਭੋਜਨ। ਹਰ ਨਾਮ ਹਮਾਰਾ ਭੋਜਨ, ਕਿਤਨੇ ਮਹਾਂਬੋਲ ਆਖੇ ਛੱਤੀ ਹੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਉਹ ਛੱਤੀ ਪ੍ਰਕਾਰ ਦੇ ਕੀ ਛੱਤੀ ਹਜ਼ਾਰ ਪ੍ਰਕਾਰ ਦੇ ਭੋਜਨ ਵੀ ਕੋਈ ਖਾ ਲਵੇ, ਤ੍ਰਿਪਤੀ ਨਹੀਂ ਆਉਂਦੀ, ਫਿਰ ਭੁੱਖ ਲੱਗ ਜਾ, ਹੁਣੇ ਰੱਜਿਆ ਹੁਣੇ ਭੁੱਖਾ। ਪਰ ਇਹ ਭੋਜਨ ਇੱਕ ਵਾਰੀ ਮਿਲ ਜਾਏ ਤੇ 70 ਕਰੋੜ ਪਦਾਰਥ ਵੀ ਉਸ ਤਰ੍ਹਾਂ ਦਾ ਸਵਾਦ ਨਹੀਂ ਰੱਖਦੇ ਜਿਸ ਤਰ੍ਹਾਂ ਸ਼ੌਕ ਹੁੰਦਾ ਹੈ ਨਾ ਬਈ ਇਹ ਭੋਜਨ ਖਾਈਏ, ਇਹ ਭੋਜਨ ਖਾਈਏ, ਉਹਦਾ ਸਵਾਦ ਮਾਣੀਏ, ਉਹਦਾ ਸਵਾਦ ਮਾਣੀਏ, ਖੱਟ ਰਸ ਮਿੱਠ ਰਸ ਤੁਰਸ ਭੋਜਨਾਂ ਦਾ ਸਵਾਦ ਆਉਂਦਾ ਹੈ। ਇਸ ਤਰ੍ਹਾਂ ਦਾ ਬਸਤਰਾਂ ਦਾ ਵੀ ਮਨੁੱਖ ਨੂੰ ਸਵਾਦ ਪੈ ਜਾਂਦਾ ਬਈ ਇਸ ਤਰ੍ਹਾਂ ਦੇ ਬਰਤਨ ਬਸਤਰ ਪਾਉਣੇ ਨੇ। ਅੱਜ ਕੱਲ੍ਹ ਲੋਕਾਂ ਨੂੰ ਦੇਖੀਏ ਤੇ ਅਰਧ ਨਗਨਤਾ ਵਾਲੇ ਬਸਤਰਾਂ ਦਾ ਸਵਾਦ ਪਿਆ ਹੋਇਆ। ਬਸਤਰ ਵੀ ਚਾਹੀਦੇ ਨੇ, ਵਧੀਆ ਚਾਹੀਦੇ, ਬੜੇ ਬੜੇ ਮਹਿੰਗੇ ਬਸਤਰ ਨੇ, 2-2 ਲੱਖ ਦੀਆਂ ਲੋਈਆਂ ਮਿਲਦੀਆਂ ਨੇ, ਹੋਰ ਤਰ੍ਹਾਂ ਤਰ੍ਹਾਂ ਦੇ ਬਸਤਰ ਨੇ। ਇਹ ਵੀ ਮਨੁੱਖ ਨੂੰ ਇੱਕ ਚਸਕਾ ਪੈ ਜਾਂਦਾ ਬਈ ਮੈਂ ਇਸ ਬ੍ਰਾਂਡ ਦੇ ਪਾਣੇ ਨੇ, ਇਸ ਬ੍ਰਾਂਡ ਦੇ ਪਾਣੇ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਜਿਹੜਾ ਨਾਮ ਹੈਗਾ ਹੈ ਉਹ ਸਾਡਾ ਪਹਿਨਣ ਵੀ ਹੈ। ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨੰਗੇ ਨਾ ਹੋਵਾ। ਮੁੜ ਕੇ ਨੰਗੇਜ਼ ਨਹੀਂ ਬਣੇਗਾ, ਜਿੰਨੇ ਮਰਜ਼ੀ ਬੇਸ਼ਕੀਮਤੀ ਬਸਤਰ ਪਾ ਲਓ ਫਿਰ ਨਗਨਤਾ ਬਣ ਜਾਂਦੀ, ਫਿਰ ਉਹ ਬਸਤਰ ਲੈ ਕੇ ਗਿਰ ਜਾਂਦੇ ਨੇ। ਪਰ ਨਾਮ ਦਾ ਚੋਲਾ ਇੱਕ ਵਾਰੀ ਮਿਲ ਜਾਏ ਫਿਰ ਨੰਗੇ ਨਾ ਹੋਵਾ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਸਰਦ ਦਾ ਇੱਥੇ ਅਖਰੀ ਅਰਥ ਹੈ ਇੱਛਾ, ਖਾਹਿਸ਼। ਹੁਣ ਨਾਮ ਦਾ ਬਸਤਰ ਮਿਲ ਗਿਆ ਹੈ, ਢੱਕ ਲਿਆ, ਇਸ ਨੇ ਨੰਗੇਜ ਸਾਰਾ, ਹੁਣ ਹੋਰ ਬਸਤਰਾਂ ਦੀ ਸ਼ਰਧਾ ਨਹੀਂ ਰਹੀ, ਇੱਛਾ ਨਹੀਂ ਰਹੀ, ਉਹ ਹੁਣ ਮਨ ਨੂੰ ਪ੍ਰਭਾਵਿਤ ਨਹੀਂ ਕਰਦੇ।
ਹਰ ਨਾਮ ਹਮਾਰਾ ਵਣਜ, हर नाम व्यापार, हर नाम में की हम कहो सतगुर कार कुन्नी दी।
जैसे व्यापारी दा मन व्यापार च राजी रहिंदा, वणज करन वाले दा वणज व्यापार विच मन राजी रहिंदा, उहदा शौक हुंदा व्यापार करना करदा रहिंदा। गुरु रामदास महाराज कहिंदे ने मेरे वास्ते वणज व्यापार सब कुछ नाम जपना ही है, नाम नाल जुड़ना ही है। बड़े महाबोल ने हर नामे की सतगुर कारकुनी दी, सानू परमात्मा दे नाम दी, हर नामे की हमको सतगुर कारकुनी दी। कारकुनी का मतलब होंदा मुख्तियारी दे दे, गुलामी कोई नहीं रही, पूरी स्वतंत्रता बन गई है, खुद मुख्तियार बना दिता है। ये गुरु ने मेहर करके नाम दे वणज व्यापार दी खुद मुख्तियारी झोली च पाई है।
हर नामे का हम लिखा लिखिया सब जम की अगली कान गई।
जिथे मनमुख नाम नालों टुट के ऐसा लेखा जीवन दी किताब ते लिखदा है, काले लेख बने रहिंदे ने। सतगुरु कहिंदे गुरु दी मेहर सदका साडे हिरदे दी किताब विच परमात्मा दे नाम दा ही लेखा लिखिया गया। हर नामे का हम लेखा लिखिया सब जम की अगली कान गई। पहला तो जड़ी जमा दी कान मसंदगी चलदी आ रही सी, ओ खत्म हो गई इस नाम दे लेख करके।
हर का नाम गुरमुख किन्ने विरले तिहाया, जिनको तुर कर्म प्राप्त लिखत पाई।
महाराज कहने पर यह भी गल ठीक है कि विरले विरले बड़े महाबोल ने मेरे पातशाह जी दे। गुरु रामदास साहेब फरमान करते ने हर का नाम गुरमुख किने विरले त्याय। कोई विरला मनुख है जेड़ा नाम नाल प्रीत बनावे, सेवा गुरु दी सन्मान गुरु दा इस नाल प्रीत बनावे। किने विरले त्याया जिनको तुर कर्म प्राप्त लिखत पई, जिन्हां दे मस्तक ते परमात्मा दी मेहर दा तुर तो आदि तो लेखा पिया होया है। सतगुरु पातशाह उन्हां दी मेहर दी नज़र करदे हन और उन्हां दा जीवन महान बन जांदा। एक बेनती है महान शहीद जिन्हां ने श्री हरिमंदर साहब दी शान नूं अर्पण होंदिया होया अपना सीस अर्पण कर दिता, ते बिना सीस तो सेवा करदे युद्ध विच लड़दे रहे। बाबा दीप सिंह शहीद जी का जन्म दिहाड़ा 26-27 जनवरी नूं गुरुद्वारा शहीदगंज बाबा दीप सिंह जी विखे बड़े महान प्रेम श्रद्धा सत्कार नाल मनाया जा रहा है। श्रोमणी गुरुद्वारा प्रबंधक कमेटी के सहयोग नाल यह महान समागम रचे गए हैं। देश विदेश तो संगतां पहुंचनियां ने, आप सारयां नूं भी बेनती है वध चढ़ के पहुँच के उस महान शहीद की याद नूं समर्पित होंदिया गुरु याद नाल जुड़ना हो सके। बारंबार सब दा हार्दिक तौर ते धन्नवाद माननीय सिंह साहब जी, ज्ञानी जगतार सिंह जी, प्रमुख ग्रंथी श्री दरबार साहब, सारा ही प्रबंधक, सारिया संगतां दा दास धन्नवादी है। कोटान कोट शुकराना गुरु रामदास महाराज जी दा। भुल चुक दी खिमा जरूर निमाणे सेवक दी झोली च पा देना, ते आओ महाराज जी दी फतेह झोली च पवाइए। उस तो पेशतर इन्हां दो आखरी पंक्तियां दा पाठ रल के करिए, फिर अरदास विच शामिल होना।
हर नामे का हम लिखा लिखिया सब जम की अगली कान गई। हर का नाम गुरमुख किने विरले त्याया, जिनको तुर कर्म प्राप्त लिखत पई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।